ਪਿਆਰੇ ਦੋਸਤੋ, ਅੱਜ ਸਾਡੇ ਨਾਲ ਟੈਲੀਫੋਨ ਲਾਈਨ ਤੇ ਸਾਂਝ ਪਾਈ ਹੈ ਬਿੰਦੀਆ ਮਨਚੰਦਾ ਜੀ ਨੇ ਪਰਥ ਤੋਂ, ਜੋ ਕਿ ਇੱਕ ਮੈਰਿਜ ਸੈਲੀਬ੍ਰੈਂਟ ਹਨ, ਤੇ ਅੱਜ ਉਹਨਾਂ ਨਾਲ ਉਹਨਾਂ ਦੇ ਪੇਸ਼ੇ ਬਾਰੇ ਗੱਲ ਕਰਨ ਜਾ ਰਹੇ ਹਾਂ। ਬੜਾ ਹੀ ਨਿੱਘਾ ਸਵਾਗਤ ਹੈ ਬਿੰਦੀਆ ਜੀ ਸਾਡੇ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ
ਨਮਸਤੇ ਜੀ, ਸਭ ਨੂੰ ਸਤਿ ਸ੍ਰੀ ਅਕਾਲ।
ਬਿੰਦੀਆ ਜੀ, ਸਭ ਤੋਂ ਪਹਿਲਾਂ ਤਾਂ ਇਹ ਦੱਸੋ ਕਿ ਤੁਸੀਂ ਕਿੰਨੇ ਚਿਰ ਤੋਂ ਇੱਕ ਮੈਰਿਜ ਸੈਲੀਬ੍ਰੈਂਟ ਹੋ ਤੇ ਤੁਸੀਂ ਇਹ ਪੇਸ਼ਾ ਕਿਉਂ ਚੁਣਿਆ?
ਪ੍ਰੀਤੀ ਜੀ, ਕੰਮ ਜੀ ਮੈਂ ਪਿਛਲੇ 10 ਸਾਲਾਂ ਤੋਂ ਕਰ ਰਹੀ ਹੈਗੀ ਆ। ਮੈਂ 2007 ਵਿੱਚ ਮੇਰੀ ਰਜਿਸਟ੍ਰੇਸ਼ਨ ਹੋਈ ਗਵਰਨਮੈਂਟ ਨਾਲ, ਔਰ ਉਸ ਤੋਂ ਬਾਅਦ ਮੈਨੂੰ ਬਹੁਤ ਹੀ, ਮੈਂ ਕਹਾਂਗੀ, ਇੱਕ ਬੜਾ ਇੰਟਰਸਟਿੰਗ ਕੰਮ ਹੈਗਾ ਲੋਕਾਂ ਨਾਲ ਜੁੜੇ ਰਹਿਣ ਦਾ, ਔਰ ਇਹਦੇ ਚ ਕੋਈ ਇੰਨੇ ਪੈਸੇ ਜਾਂ ਕੋਈ ਇੰਨਾ, ਤੁਸੀਂ ਜੇ ਸੋਚੋ ਕਿ ਵਿਵਸਾਏ ਫੁੱਲ ਟਾਈਮ ਜਿਹੜੇ ਲੋਕ ਕਰਦੇ ਆ ਉਹ ਸ਼ਾਇਦ ਪੈਸੇ ਬਣਾ ਸਕਦੇ ਆ, ਪਰ ਮੇਰੇ ਲਈ ਇਹ ਇੱਕ ਮਾਨਵ ਸਮਾਜ ਨਾਲ ਜੁੜਨ ਦਾ ਬਹੁਤ ਹੀ ਅੱਛਾ ਤਰੀਕਾ ਹੈ। ਆਈ ਵੁੱਡ ਸੇ ਮੈਂ ਇੱਕ ਪੀਪਲਸ ਪਰਸਨ ਹੈਗੀ ਹਾਂ, ਔਰ ਮੈਨੂੰ ਬੜੀ ਸੈਟਿਸਫੈਕਸ਼ਨ ਮਿਲਦੀ ਹੈ ਮਨ ਨੂੰ ਜਦੋਂ ਮੈਂ ਇੱਕ ਅੱਛਾ ਕੰਮ ਕਰਨੀ ਆ, ਨਵਾਂ ਵਿਆਹ ਕਰਾਉਂਦੀ ਹਾਂ ਜਦੋਂ ਵੀ।
ਤੇ ਸਾਡੇ ਸਰੋਤਿਆਂ ਨੂੰ ਥੋੜਾ ਇਸ ਬਾਰੇ ਵਿਸਥਾਰ ਵਿੱਚ ਦੱਸੋ ਕਿ ਇੱਕ ਮੈਰਿਜ ਸੈਲੀਬ੍ਰੈਂਟ ਆਸਟ੍ਰੇਲੀਆ ਦੇ ਵਿੱਚ ਹੁੰਦਾ ਕੀ ਹੈ?
ਦੇਖੋ ਜੀ, ਤੁਸੀਂ ਜਦੋਂ ਸ਼ਾਦੀ ਕਰਨੀ ਹੈ, ਕਿਸੇ ਵੀ ਦੋ ਲੋਕਾਂ ਨੇ ਸ਼ਾਦੀ ਕਰਨੀ ਹੈ, ਉਹਨਾਂ ਨੂੰ ਇਹ ਜ਼ਰੂਰੀ ਹੈਗਾ ਕਿ ਉਹ ਕਾਨੂੰਨ ਤੌਰ ਤੇ ਉਹਨਾਂ ਦੀ ਸ਼ਾਦੀ ਜਿਹੜੀ ਹੈ ਉਹ ਰਜਿਸਟਰ ਹੋਣੀ ਚਾਹੀਦੀ ਹੈ। ਔਰ ਜੇ ਤੁਸੀਂ ਆਸਟ੍ਰੇਲੀਆ 'ਚ ਸ਼ਾਦੀ ਕਰ ਰਹੇ ਹੋ, ਜਿਹੜਾ ਤੁਸੀਂ ਜ਼ਮੀਨ ਤੇ ਵੀ ਹੋ ਸਕਦੀ ਹੈ, ਆਸਟ੍ਰੇਲੀਆ ਦੇ ਪਾਣੀ 'ਚ ਵੀ ਹੋ ਸਕਦੀ ਹੈ, ਔਰ ਈਵਨ ਕਈ ਕੁਛ ਲੋਕ ਜਿਹੜੇ ਨੇ ਉਹ ਹਵਾਈ ਜਹਾਜ਼ ਤੇ ਜਾਂ ਹੋਟ ਏਅਰ ਬਲੂਨ 'ਚ ਵੀ ਸ਼ਾਦੀ ਕਰ ਸਕਦੇ ਨੇ। ਸੋ ਇਹ ਜਿਹੜਾ ਹੈਗਾ ਉਹ ਜ਼ਰੂਰੀ ਹੈ ਕਿ ਤੁਹਾਡੀ ਮੈਰਿਜ ਜਿਹੜੀ ਹੈ ਉਹ ਗਵਰਨਮੈਂਟ ਨਾਲ ਰਜਿਸਟਰਡ ਹੋਣੀ ਚਾਹੀਦੀ ਹੈ।
ਅੱਛਾ ਜੀ, ਤੇ ਮੈਰਿਜ ਸੈਲੀਬ੍ਰੈਂਟਸ ਦੀਆਂ ਵੀ ਅਲੱਗ ਅਲੱਗ ਕਿਸਮਾਂ ਨੇ ਜੀ?
ਜੀ, ਇਹਦੇ ਚ ਵੀ ਗਵਰਨਮੈਂਟ ਨੇ, ਜਿਹੜੇ ਅਟੋਰਨੀ ਜਨਰਲ ਦਾ ਡਿਪਾਰਟਮੈਂਟ ਹੈ ਉਹਦੇ ਅੰਡਰ ਅਸੀਂ ਆਉਂਦੇ ਹੈਗੇ, ਤੇ ਉਹਦੇ ਚ ਜਿਹੜਾ ਪਹਿਲੇ ਹੈਗੇ ਆ ਉਹ ਹੈਗੇ ਕਾਮਨਵੈਲਥ ਰਜਿਸਟਰਡ ਜਿਹੜੇ ਨੇ ਮੈਰਿਜ ਸੈਲੀਬ੍ਰੈਂਟ, ਉਹ ਲੋਕ ਨੇ ਜਿਹਨਾਂ ਨੇ ਪਹਿਲੇ ਸਰਟੀਫਿਕੇਟ ਫੋਰ ਕੀਤਾ ਹੁੰਦਾ, ਔਰ ਉਸ ਤੋਂ ਬਾਅਦ ਗਵਰਨਮੈਂਟ ਨੇ ਉਹਨਾਂ ਨੂੰ ਚੈੱਕ ਲਿਸਟ ਕਰਕੇ ਰਜਿਸਟਰ ਕੀਤਾ ਹੈਗਾ। ਅਸੀਂ ਹਰ ਸਾਲ ਪੈਸੇ ਦਿੰਦੇ ਹਾਂ, ਸੋ ਇਟਸ ਲਾਈਕ ਅ ਲਾਇਸੈਂਸ, ਔਰ ਅਸੀਂ ਸਿਵਿਲ ਵੈਡਿੰਗਸ ਕਰ ਸਕਦੇ ਹਾਂ। ਫਿਰ ਜਿਹੜੇ ਦੂਸਰੇ ਨੇ ਉਹ ਲੋਕ ਜਿਹੜੇ ਨੇ ਉਹ ਰਿਲੀਜੀਅਸ ਸੈਰੇਮਨੀਜ਼ ਕਰ ਸਕਦੇ ਨੇ, ਉਹ ਇੰਡੀਪੈਂਡੈਂਟ, ਜੇ ਜਿਸ ਤਰ੍ਹਾਂ ਕਹਿ ਲਓ ਕਿ ਕੋਈ ਮੰਦਿਰ ਵਾਲਿਆਂ ਨੇ ਆਪਣੇ ਪ੍ਰੀਸਟ ਨੂੰ ਰਿਲੀਜੀਅਸ ਸੈਲੀਬ੍ਰੈਂਟ ਜਿਹੜਾ ਹੈਗਾ ਰਜਿਸਟਰ ਕੀਤਾ, ਉਹ ਹੈਗੇ ਕਾਮਨਵੈਲਥ ਰਜਿਸਟਰਡ ਸੈਲੀਬ੍ਰੈਂਟ।
ਅੱਛਾ ਜੀ,
ਤੇ ਦੂਸਰਾ ਜਿਹੜਾ ਉਹਨੂੰ ਕਹੀਦਾ ਮਿਨਿਸਟਰਸ ਆਫ ਰਿਲੀਜਨ, ਉਹ ਜਿਹੜੇ ਨੇ ਉਹਨਾਂ ਦੀ ਇੱਕ ਅਲੱਗ ਲਿਸਟ ਹੈ, ਔਰ ਉਹ ਜਿਹੜਾ ਕੋਈ ਚਰਚ, ਕੋਈ ਗੁਰਦੁਆਰਾ, ਕੋਈ ਮੰਦਿਰ, ਕੋਈ ਮੋਸਕ, ਉਹ ਆਪਣੇ ਇੰਡੀਵਿਜੁਅਲ ਤੌਰ ਤੇ ਆਪਣੇ ਪ੍ਰੀਸਟ ਨੂੰ ਰਜਿਸਟਰ ਕਰਦੇ ਨੇ, ਉਹ ਇੱਕ ਵੱਖਰਾ ਪ੍ਰੋਸੈਸ ਹੁੰਦਾ ਹੈਗਾ। ਔਰ ਫਿਰ ਤੀਸਰੇ ਟਾਈਪ ਜਿਹੜਾ ਉਹ ਹੈਗੇ ਹੈ ਸਟੇਟ ਐਂਡ ਟੈਰੀਟਰੀ ਆਫੀਸਰ, ਜਿਹੜੇ ਗਵਰਨਮੈਂਟ ਜਿਹੜੀ ਹੈ ਉਹਨਾਂ ਨੂੰ ਬਣਾਉਂਦੀ ਹੈਗੀ ਹੈ। ਜੇ ਸਪੋਜ਼ ਕਰੋ ਤੁਸੀਂ ਓਵਰਸੀਜ਼ ਆਸਟ੍ਰੇਲੀਅਨ ਅੰਬੈਸੀ 'ਚ ਵਿਆਹ ਕਰਦੇ ਹੋ, ਉਹ ਇੱਕ ਸਪੈਸ਼ਲ ਤਰ੍ਹਾਂ ਦੇ ਆਫੀਸਰਸ ਨੇ, ਉਹ ਸਿਰਫ ਗਵਰਨਮੈਂਟ ਉਹਨਾਂ ਨੂੰ ਅਲਾਓ ਕਰਦੀ ਹੈ ਜਿਹੜੇ ਲੋਕ ਕਰ ਸਕਦੇ ਨੇ ਰਜਿਸਟਰ ਕੋਰਟ 'ਚ ਮੈਰਿਜ।
ਅੱਛਾ ਜੀ, ਸੋ ਫਰਜ਼ ਕਰੋ ਜੇ ਕੋਈ ਆਸਟ੍ਰੇਲੀਅਨ ਨਾਗਰਿਕ ਨੇ ਜੋ ਵਿਦੇਸ਼ਾਂ ਦੇ ਵਿੱਚ ਨੇ, ਉਹ ਅੰਬੈਸੀ 'ਚ ਜਾ ਕੇ ਆਪਣਾ ਵਿਆਹ ਰਜਿਸਟਰ ਕਰਾ ਸਕਦੇ ਨੇ
ਜੀ? ਉਹਨਾਂ ਨੂੰ ਅੰਬੈਸੀ, ਆਸਟ੍ਰੇਲੀਅਨ ਅੰਬੈਸੀ ਜਾਣਾ ਪਏਗਾ, ਔਰ ਜਾ ਕੇ ਉੱਥੇ ਪੇਪਰ ਵਰਕ ਕਰਨਾ ਪਏਗਾ। ਫਿਰ ਉਹਨਾਂ ਦਾ ਜਿਹੜਾ ਪ੍ਰੋਸੈਸ ਹੈ ਉਹ ਥੋੜਾ ਫਰਕ ਹੈਗਾ ਜਿਹੜਾ ਕਿ ਆਸਟ੍ਰੇਲੀਆ 'ਚ ਹੁੰਦਾ ਹੈਗਾ ਉਹਦੇ ਨਾਲੋਂ।
ਠੀਕ ਹੈ ਜੀ। ਅੱਛਾ ਬਿੰਦੀਆ ਜੀ, ਸਾਨੂੰ ਇਹ ਦੱਸੋ ਕਿ ਮੈਰਿਜ ਸੈਲੀਬ੍ਰੈਂਟ ਬਣਨ ਲਈ ਕੁਆਲੀਫਿਕੇਸ਼ਨ ਕੀ ਚਾਹੀਦੀ ਹੈ, ਕੀ ਕਾਬਲੀਅਤ ਹੋਣੀ ਚਾਹੀਦੀ ਹੈ ਲੋਕਾਂ ਦੇ ਵਿੱਚ?
ਦੇਖੋ ਜੀ, ਮੈਨੂੰ ਪਤਾ ਹੈ ਕਿ ਸਾਰੇ ਸ਼ਰੋਤਾਂ ਨੂੰ ਪਤਾ ਹੋਏਗਾ, ਸਾਡੇ ਪੰਜਾਬੀਆਂ ਨੂੰ, ਕਿ ਇੱਕ ਆਰਟੀਓਜ਼ ਹੁੰਦੇ ਆ ਇੱਥੇ, ਜਿਨ੍ਹਾਂ ਨੂੰ ਰਜਿਸਟਰਡ ਟ੍ਰੇਨਿੰਗ ਆਰਗੇਨਾਈਜੇਸ਼ਨਸ ਕਿਹਾ ਜਾਂਦਾ
ਜੀ।
ਉਹਨਾਂ ਨਾਲ ਤੁਹਾਨੂੰ ਸਰਟੀਫਿਕੇਟ ਫੋਰ ਕਰਨਾ ਪੈਂਦਾ ਇਨ ਮੈਰਿਜ ਸੈਲੀਬ੍ਰੈਂਸੀ, ਇਹ ਜ਼ਰੂਰੀ ਹੈ, ਤਾਂ ਤੁਸੀਂ ਆਪਣੇ ਆਪ ਨੂੰ ਗਵਰਨਮੈਂਟ ਨਾਲ ਰਜਿਸਟਰ ਕਰ ਸਕਦੇ ਹੋ। ਸੋ ਇਸ ਕੋਰਸ ਵਿੱਚ 6 ਤੋਂ 12 ਮਹੀਨੇ, ਡਿਪੈਂਡਿੰਗ ਔਨ ਤੁਸੀਂ ਪਾਰਟ ਟਾਈਮ ਕਰਦੇ ਹੋ ਜਾਂ ਆਨਲਾਈਨ ਡਿਸਟੈਂਸ ਐਜੂਕੇਸ਼ਨ, ਉਹਦੇ ਨਾਲ ਹੋ ਸਕਦਾ। ਔਰ ਫਿਰ ਤੁਸੀਂ ਜਦੋਂ ਕੋਰਸ ਪੂਰਾ ਕਰ ਲਿਆ, ਉਸ ਤੋਂ ਬਾਅਦ ਤੁਸੀਂ ਅਟੋਰਨੀ ਜਨਰਲ ਦੇ ਡਿਪਾਰਟਮੈਂਟ ਤੇ ਜਾ ਕੇ ਇੱਕ ਐਪਲੀਕੇਸ਼ਨ ਸਬਮਿਟ ਕਰਦੇ ਹੋ। ਉਹਦੇ ਨਾਲ ਤੁਹਾਨੂੰ ਆਪਣੇ ਜਾਣ ਪਛਾਣ ਵਾਲਿਆਂ ਤੋਂ ਰੈਫਰਲ ਰਿਪੋਰਟਸ ਲਗਾਉਣੀਆਂ ਪੈਂਦੀਆਂ। ਫਿਰ ਲੀਗਲ ਕੁਐਸਚਨਸ ਨੇ ਕੁਛ, ਕਿ ਤੁਹਾਡੇ ਅਗੇਂਸਟ ਜਿਸ ਤਰ੍ਹਾਂ ਕੋਈ ਕੇਸ ਤੇ ਨਹੀਂ ਚੱਲ ਰਿਹਾ ਹੈਗਾ, ਤੁਸੀਂ ਕੋਈ ਇਸ ਤਰ੍ਹਾਂ, ਤੁਸੀਂ ਮਤਲਬ ਦੇਸ਼ ਦੇ ਨਾਗਰਿਕ ਹੋ, ਫਿਟ ਹੋ ਫਿਜ਼ੀਕਲੀ, ਐਂਡ ਕਾਨੂੰਨ ਮੰਨਣ ਵਾਲੇ ਲੋਕ ਹੋ, ਉਹ ਸਭ ਦੇਖਿਆ ਜਾਂਦਾ। ਔਰ ਉਸ ਤੋਂ ਬਾਅਦ ਫਿਰ ਗਵਰਨਮੈਂਟ ਕੋਲ ਇੱਕ ਕੋਟਾ ਹੈਗਾ ਕਿ ਉਹਨਾਂ ਨੇ ਕਿੰਨੇ ਲੋਕਾਂ ਨੂੰ ਇੱਕ ਸਾਲ 'ਚ ਬਣਾਉਣਾ ਹੈਗਾ ਮੈਰਿਜ ਸੈਲੀਬ੍ਰੈਂਟ। ਸੋ ਕਈ ਵਾਰੀ ਤੁਹਾਨੂੰ ਵੇਟ, ਜਿਸ ਤਰ੍ਹਾਂ ਮੈਨੂੰ ਇੱਕ ਸਾਲ ਦੀ ਵੇਟ ਕਰਨੀ ਪਈ ਸੀ, ਉਸ ਵੇਲੇ ਮੈਨੂੰ ਕਿਹਾ ਗਿਆ ਸੀ ਹਜੇ ਸਾਡੇ ਕੋਲ ਕਾਫੀ ਹੈਗੇ ਆ, ਅਸੀਂ ਤੁਹਾਨੂੰ ਨਹੀਂ ਦੇ ਸਕਦੇ ਰਜਿਸਟ੍ਰੇਸ਼ਨ. ਸੋ ਕਈ ਵਾਰੀ ਇਹ ਵੀ ਹੁੰਦਾ, ਲੇਕਿਨ ਸਰਟੀਫਿਕੇਟ ਫੋਰ ਇਨ ਸੈਲੀਬ੍ਰੈਂਸੀ ਕਰਨਾ ਸਭ ਤੋਂ ਪਹਿਲਾ ਸਟੈਪ ਹੈ.
ਠੀਕ ਹੈ ਜੀ, ਤੇ ਫਿਰ ਇਹ ਸਰਟੀਫਿਕੇਟ ਦੇ ਵਿੱਚ ਜ਼ਾਹਿਰ ਹੈ ਕਿ ਤੁਸੀਂ ਵਿਆਹ ਸ਼ਾਦੀਆਂ ਦੇ ਜੋ ਕਾਨੂੰਨ ਨੇ ਆਸਟ੍ਰੇਲੀਆ ਦੇ ਵਿੱਚ ਉਸ ਬਾਰੇ ਪੜ੍ਹਾਈ ਕਰਦੇ ਹੋਵੋਗੇ.
ਜੀ 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 ਜੀ, ਉਹਦੇ ਚ ਇੱਕ ਮੈਰਿਜ ਐਕਟ ਹੈਗਾ ਜੀ, ਸਾਡਾ ਆਸਟ੍ਰੇਲੀਅਨ ਮੈਰਿਜ ਐਕਟ 1961. ਉਹਦਾ ਪੂਰਾ ਵਿਸਤਾਰ ਪੂਰਵਕ ਤੁਹਾਨੂੰ ਪੜ੍ਹਾਇਆ ਜਾਂਦਾ ਹੈਗਾ. ਫਿਰ ਉਹਦੇ ਨਾਲ ਅਸੈਸਮੈਂਟਸ ਹੁੰਦੀਆਂ, ਤੁਸੀਂ ਜਿਸ ਤਰ੍ਹਾਂ ਨਾਰਮਲ ਪੜ੍ਹਾਈ ਕਰੀ ਦੀ ਹੈ, ਰਿਟਨ ਅਸੈਸਮੈਂਟ, ਫਿਰ ਕਲਾਸ ਵਿੱਚ ਵੀ ਕੇਸਿਸ ਹੁੰਦੇ ਆ, ਮੌਕ ਸ਼ਾਦੀਆਂ ਕਰਦੇ ਹੋ ਤੁਸੀਂ, ਇੱਕ ਦੂਜੇ ਦੀਆਂ ਸ਼ਾਦੀਆਂ ਪ੍ਰੈਕਟਿਸ ਕਰਾਉਂਦੇ ਹੈਗੇ ਕਿ ਕੀ ਲਿਖਣਾ, ਕਿਸ ਤਰ੍ਹਾਂ ਸ਼ਾਦੀ ਦੀ ਪੂਰੀ ਲਿਖੀ ਜਾਂਦੀ ਹੈ ਵਿਧੀ, ਪਹਿਲੇ ਸੈਰੇਮਨੀ ਜਿਹਨੂੰ ਕਹਿ ਸਕਦੇ ਹਾਂ, ਉਹ ਸਾਰੇ ਸਾਨੂੰ ਪ੍ਰੈਕਟਿਸ ਕਰਾਈ ਜਾਂਦੀ ਹੈਗੀ ਹੈ. ਬਹੁਤ ਇੰਟਰਸਟਿੰਗ ਹੈ, ਲੇਕਿਨ 6 ਮਹੀਨੇ, ਜਨਰਲੀ 6 ਮਹੀਨੇ ਜਿਹੜੇ ਹੈਗੇ ਆ ਉਹ ਤੁਹਾਡੇ ਲੱਗਦੇ ਹੈਗੇ ਆ ਇਸ ਕੋਰਸ ਨੂੰ, ਜੇ ਤੁਸੀਂ ਇਨ ਕਲਾਸ ਕਰ ਰਹੇ ਹੈਗੇ ਹੋ ਤੇ.
ਠੀਕ ਹੈ ਜੀ, ਤੇ ਤੁਸੀਂ ਦੱਸਿਆ ਕਿ ਤੁਹਾਨੂੰ ਇੱਕ ਫੀ ਦੇਣੀ ਪੈਂਦੀ ਹੈ ਜਿਸ ਦੇ ਨਾਲ ਤੁਸੀਂ ਰਜਿਸਟਰ ਹੁੰਦੇ ਹੋ ਤੇ ਫਿਰ ਤੁਹਾਨੂੰ ਲਾਇਸੈਂਸ ਮਿਲਦਾ ਹੈ. ਇਹ ਸਾਲ ਦਰ ਸਾਲ ਤੁਹਾਨੂੰ ਰੀਨਿਊ ਕਰਵਾਉਣਾ ਪੈਂਦਾ ਜੀ ਜਾਂ?
ਅੱਛਾ ਜੀ, ਹਰ ਸਾਲ ਜੁਲਾਈ ਵਿੱਚ ਜਿਹੜਾ ਹੈਗਾ ਸਾਨੂੰ ਇੱਕ ਕੰਪਲਸਰੀ ਫੀਸ ਦੇਣੀ ਪੈਂਦੀ ਹੈ, ਤਾਂ ਹੀ ਤੁਸੀਂ ਰਜਿਸਟਰਡ ਹੁੰਦੇ ਹੋ. ਫਿਰ ਅਟਾਰਨੀ ਜਨਰਲ ਦੇ ਡਿਪਾਰਟਮੈਂਟ ਤੋਂ ਤੁਹਾਨੂੰ ਇੱਕ ਚਿੱਠੀ ਆ ਜਾਂਦੀ ਹੈ, ਜਿਹੜੀ ਇਹ ਕਹਿੰਦੀ ਹੈ ਕਿ ਇਸ ਸਾਲ ਤੁਸੀਂ ਆਸਟ੍ਰੇਲੀਆ ਵਿੱਚ ਵਿਆਹ ਕਰਾ ਸਕਦੇ ਹੋ.
ਠੀਕ ਹੈ ਜੀ, ਅੱਛਾ ਸਾਨੂੰ ਇਸ ਬਾਰੇ ਥੋੜਾ ਦੱਸੋ ਕਿ ਜਦੋਂ ਇੱਕ ਜੋੜਾ ਤੁਹਾਡੇ ਕੋਲ ਆਉਂਦਾ ਹੈ ਤੇ ਕਹਿੰਦਾ ਕਿ ਅਸੀਂ ਵਿਆਹ ਕਰਵਾਉਣਾ ਹੈ, ਉਹ ਇੱਕ ਮੈਰਿਜ ਰਜਿਸਟਰ ਕਰਵਾਉਣ ਲਈ ਕੀ ਵਿਧੀ ਹੈ ਆਸਟ੍ਰੇਲੀਆ ਦੇ ਵਿੱਚ?
ਦੇਖੋ ਜੀ, ਸਭ ਤੋਂ ਪਹਿਲੇ ਤਾਂ ਇਹ ਹੈ ਕਿ ਜੇ ਸਪੋਜ਼ ਤੁਸੀਂ ਮੈਲਬਰਨ ਵਿੱਚ ਸ਼ਾਦੀ ਕਰਨੀ ਹੈ, ਤਾਂ ਤੁਸੀਂ ਪ੍ਰੈਫਰ ਕਰੋਗੇ ਕਿ ਉਹ ਵਿਕਟੋਰੀਅਨ ਹੋਏ ਕੋਈ ਵੀ ਜਿਹੜਾ ਮੈਰਿਜ ਸੈਲੀਬ੍ਰੈਂਟ ਹੈ, ਕਿਉਂਕਿ ਉਹ ਪ੍ਰੈਫਰਡ ਹੈਗਾ. ਜੇ ਸਪੋਜ਼ ਮੈਂ ਪਰਥ ਦੀ ਹਾਂ, ਮੈਨੂੰ ਵੀ ਜੇ ਕੋਈ ਅਪਰੋਚ ਕਰੇ ਤਾਂ ਮੈਂ ਆ ਸਕਦੀ ਹਾਂ ਆਸਟ੍ਰੇਲੀਆ 'ਚ, ਕਿਧਰੇ ਵੀ ਮੈਂ ਸ਼ਾਦੀ ਕਰਾ ਸਕਦੀ ਹਾਂ. ਸੋ ਪਹਿਲੇ ਤੁਸੀਂ ਉਹਨਾਂ ਨਾਲ ਇਹ ਡਿਸਕਸ ਕਰਦੇ ਹੋ ਕਿ ਅਸੀਂ ਕੌਣ ਹੈਗੇ ਹਾਂ, ਆਪਣੇ ਬਾਰੇ 'ਚ ਦੱਸੋਗੇ ਸਭ ਕੁਛ. ਇੱਕ ਬੇਸਿਕ ਇੰਟਰਵਿਊ ਹੁੰਦਾ ਹੈਗਾ, ਕਿੱਥੇ ਸ਼ਾਦੀ ਕਰਨਾ ਚਾਹੁੰਦੇ ਹੋ, ਵੈਨਿਊ ਡਿਸਾਈਡਿਡ ਹੈ ਕਿ ਨਹੀਂ ਹੈ, ਡੇਟ ਆਫ ਮੈਰਿਜ ਕਿਸ ਤਰ੍ਹਾਂ ਤੁਸੀਂ ਡਿਸਾਈਡ ਕਰੋਗੇ, ਕਿਉਂਕਿ ਇਹ ਤਾਂ ਇੱਕ ਕਾਨੂੰਨ ਸ਼ਾਦੀ ਹੈਗੀ ਹੈ. ਪਰ ਸਾਡੇ ਲੋਕਾਂ 'ਚ ਇਹ ਵੀ ਹੁੰਦਾ ਕਿ ਅਸੀਂ ਆਪਣੀਆਂ ਰਿਲੀਜੀਅਸ ਸੈਰੇਮਨੀਜ਼, ਰਿਚੁਅਲਸ, ਕੋਈ ਜਿਹੜੇ ਰਸਮੋ ਰਿਵਾਜ ਕਰਨਾ ਚਾਹੁੰਦੇ ਹਾਂ, ਉਹ ਸਾਡੀਆਂ ਰੌਣਕਾਂ. ਇਹ ਵੀ ਹੋ ਸਕਦਾ ਕਿ ਉਹ ਤੁਸੀਂ ਸਭ ਕਿਧਰੇ ਹੋਰ ਕਰ ਰਹੇ ਹੋ, ਆਸਟ੍ਰੇਲੀਆ ਤੋਂ ਬਾਹਰ ਕਰ ਰਹੇ ਹੋ, ਲੇਕਿਨ ਆਸਟ੍ਰੇਲੀਆ 'ਚ ਸ਼ਾਦੀ ਜਿਹੜੀ ਹੈ ਉਹ ਤੁਸੀਂ ਬੇਸਿਕ ਰਜਿਸਟ੍ਰੇਸ਼ਨ ਕਰਨੀ ਹੁੰਦੀ ਹੈ. ਉਹਦੇ ਲਈ ਸਭ ਤੋਂ ਪਹਿਲੇ ਇੱਕ ਨੋਟਿਸ ਆਫ ਇੰਟੈਂਟਡ ਮੈਰਿਜ ਫਾਰਮ ਹੁੰਦਾ, ਜਿਹੜਾ ਆਨਲਾਈਨ ਤੇ ਵੀ ਅਵੇਲੇਬਲ ਹੈਗਾ, ਉਹ ਤੁਸੀਂ ਭਰਨਾ ਹੁੰਦਾ ਸੈਲੀਬ੍ਰੈਂਟ ਦੇ ਨਾਲ. ਸੋ ਸਪੋਜ਼ ਕਰੋ ਇੱਕ ਜੋੜਾ ਜਦੋਂ ਮੇਰੇ ਕੋਲ ਆਉਂਦਾ, ਉਹ ਆ ਕੇ ਮੇਰੇ ਨਾਲ ਉਹ ਡਿਸਕਸ ਕਰਨ ਤੋਂ ਬਾਅਦ ਅਸੀਂ ਉਹ ਕਾਗਜ਼ ਭਰਨੇ ਆ, ਔਰ ਫਿਰ ਗਵਰਨਮੈਂਟ ਨੂੰ ਇੱਕ ਮਹੀਨੇ ਦਾ ਮਿਨੀਮਮ ਨੋਟਿਸ ਦੇਣਾ ਹੈਗਾ. ਸੋ ਜੇ ਅੱਜ ਕਾਗਜ਼ ਭਰੀਏ ਤਾਂ ਉਹਦਾ ਮਤਲਬ ਹੈ ਇੱਕ ਐਗਜੈਕਟ ਮਹੀਨੇ ਬਾਅਦ ਤੁਸੀਂ ਸ਼ਾਦੀ ਕਰ ਸਕਦੇ ਹੋ. ਤੁਹਾਡਾ ਜਿਹੜਾ ਉਹ ਪੇਪਰ ਹੁੰਦਾ, ਜਿਹੜਾ ਤੁਸੀਂ ਫਾਰਮਸ ਭਰੇ ਨੇ, ਉਹ 18 ਮਹੀਨੇ ਤੱਕ ਵੈਲਿਡ ਹੁੰਦੇ ਨੇ. ਸੋ ਕਈ ਵਾਰੀ ਕਿਸੇ ਕਾਰਨ ਤੋਂ ਲੋਕ ਜਿਹੜੇ ਨੇ ਉਹ ਕਹਿੰਦੇ ਨੇ ਜੇ ਕਿ ਅਸੀਂ ਹਜੇ ਪੋਸਟਪੋਨ ਕਰਨੀ ਹੈ ਸ਼ਾਦੀ, ਉਹ ਕਰ ਸਕਦੇ ਨੇ, ਲੇਕਿਨ ਤੁਹਾਡਾ ਇੱਕ ਵਾਰੀ ਭਰਿਆ ਹੋਇਆ ਨੋਟਿਸ ਜਿਹੜਾ ਹੈਗਾ ਉਹ 18 ਮਹੀਨੇ ਲਈ ਵੈਲਿਡ ਹੁੰਦਾ ਹੈਗਾ. ਉਸ ਤੋਂ ਬਾਅਦ ਤੁਸੀਂ ਫਿਰ ਇਹ ਡਿਸਾਈਡ ਕਰ ਲੈਂਦੇ ਹੋ ਕਿ ਅੱਛਾ ਜੀ, ਜੋ ਮੇਰੇ ਇੱਕ ਸਟੈਟਿਊਟਰੀ ਡਿਕਲੇਰੇਸ਼ਨ ਦੇਣੀ ਪੈਂਦੀ ਹੈ, ਜਿਹਦੇ ਵਿੱਚ ਤੁਸੀਂ ਕਹਿੰਦੇ ਹੋ ਕਿ ਮੈਨੂੰ ਮੇਰਾ ਡੇਟ ਆਫ ਬਰਥ, ਮੇਰਾ ਪਲੇਸ ਆਫ ਬਰਥ ਕਿਹੜਾ ਹੈਗਾ. ਤੁਸੀਂ ਬੇਸਿਕਲੀ ਕਿ ਇੱਕ ਸਾਰਵਜਨਿਕ ਨਾਗਰਿਕ ਹੋ, ਉਹ ਸਭ ਦੱਸਣਾ ਪੈਂਦਾ ਹੈਗਾ. ਤੁਸੀਂ ਕਿਸੇ ਹੋਰ ਨਾਲ ਤੁਹਾਡੀ ਸ਼ਾਦੀ ਜੇ ਹੋਈ ਹੋਈ ਹੈ ਤੇ ਉਹ ਨਹੀਂ ਤੁਸੀਂ ਵੈਲਿਡ, ਜੇ ਜਦੋਂ ਤੱਕ ਕਿ ਤੁਸੀਂ ਉਹਨਾਂ ਤੋਂ ਡਾਈਵੋਰਸ ਨਹੀਂ ਲੈ ਲਿਆ. ਸੋ ਯੂ ਸ਼ੁੱਡ ਬੀ ਸਿੰਗਲ.
ਜੀ, ਤੇ ਇਹਦਾ ਵੀ ਫਿਰ ਤੁਹਾਨੂੰ ਪ੍ਰਮਾਣ ਦੇਣਾ ਪੈਂਦਾ ਹੋਏਗਾ ਜੇ ਕਿਸੇ ਦੇ ਡਾਈਵੋਰਸ ਪੇਪਰਸ ਨੇ ਜਾਂ ਕੁਝ ਵੀ ਹੈ.
ਜੀ 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 ਜੀ, ਉਹ ਸਾਨੂੰ ਦਿਖਾਣਾ ਪੈਂਦੇ ਨੇ ਕਾਗਜ਼, ਤੇ ਫਿਰ ਉਹ ਜਿਹੜੇ ਓਰੀਜਿਨਲ ਵਿੱਚ ਹੈਗੇ ਆ ਉਹ ਸਾਰੇ ਕਾਗਜ਼ ਅਸੀਂ ਦੇਖਦੇ ਹਾਂ, ਤੇ ਫਿਰ ਅਸੀਂ ਸਰਟੀਫਾਈ ਕਰ ਦਿੰਦੇ ਹਾਂ. ਸੋ ਗਵਰਨਮੈਂਟ ਨੇ ਜਿਹੜੀ ਸਾਰੀ ਲੀਗਲ ਰਿਸਪੋਂਸਿਬਿਲਿਟੀ ਹੈ ਉਹ ਇੱਕ ਮੈਰਿਜ ਸੈਲੀਬ੍ਰੈਂਟ ਤੇ ਛੱਡੀ ਹੁੰਦੀ ਹੈ. ਫਿਰ ਤੁਸੀਂ 18 ਸਾਲ ਤੋਂ ਜੇ ਛੋਟੇ ਹੋ ਤੇ ਤੁਸੀਂ ਸ਼ਾਦੀ ਨਹੀਂ ਕਰ ਸਕਦੇ, 18 ਸਾਲ ਦੀ ਉਮਰ ਹੈ ਜਿਹੜੀ ਕਹਿੰਦੀ ਹੈ. ਜੇ ਦੋਨਾਂ ਚੋਂ ਇੱਕ ਜਿਹੜਾ 16 ਤੋਂ 18 ਦੇ ਵਿੱਚ ਹੈ ਤੇ ਕੋਰਟ ਚ ਜਾ ਕੇ ਇੱਕ ਸਪੈਸ਼ਲ ਲੈਣਾ ਪੈਂਦਾ ਉਹਨਾਂ ਤੋਂ. ਆਈ ਵੁਡ ਸੇ ਪ੍ਰਮਾਣ ਪੱਤਰ ਤੇ ਹੈ ਹੀ ਹੈ ਜਿਹੜਾ ਸਾਨੂੰ ਦਿੱਤਾ ਜਾਂਦਾ, ਲੇਕਿਨ ਇਹ ਵੀ ਕਿ ਉਹਨਾਂ ਤੋਂ ਇਜਾਜ਼ਤ ਲੈਣੀ ਪੈਂਦੀ ਹੈ ਕੋਰਟ ਤੋਂ.
ਜੀ, ਉਹ ਬੜਾ ਐਕਸੈਪਸ਼ਨਲ ਕੋਈ ਕੇਸ ਜੇ.
ਜੀ 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 ਜੀ, ਪਰ ਦੋਨਾਂ ਚੋਂ ਇੱਕ ਜਣਾ ਹੋ ਸਕਦਾ, ਦੋਨੋਂ ਜੇ ਅੰਡਰ 18 ਨੇ ਤੇ ਉਹ ਵੀ ਸ਼ਾਦੀ ਨਹੀਂ ਹੋ ਸਕਦੀ. ਔਰ ਫਿਰ ਇਹ ਵੀ ਡਿਕਲੇਅਰ ਕਰਨਾ ਪੈਂਦਾ ਕਿ ਮੈਂ ਆਪਣੇ ਮਨ ਨਾਲ ਸ਼ਾਦੀ ਕਰ ਰਹੀ ਹਾਂ, ਇੱਕ ਦੂਜੇ ਨਾਲ ਕੋਈ ਕਿਸੇ ਨੂੰ ਫੋਰਸ ਨਹੀਂ ਕਰ ਰਿਹਾ ਹੈਗਾ ਸ਼ਾਦੀ ਲਈ. ਸੋ ਇਹ ਸਭ ਗੱਲਾਂ ਨੂੰ ਧਿਆਨ ਰੱਖਦਿਆਂ ਹੋਇਆਂ ਕੁਝ ਕਾਗਜ਼ ਭਰਨੇ ਪੈਂਦੇ ਨੇ. ਉਹ ਕਾਗਜ਼ ਭਰਨ ਤੋਂ ਬਾਅਦ ਤੁਸੀਂ 1 ਮਹੀਨੇ ਬਾਅਦ ਕਦੀ ਵੀ ਆਪਣੀ ਡੇਟ ਸ਼ਾਦੀ ਦੀ ਡਿਸਾਈਡ ਕਰ ਸਕਦੇ ਹੋ. ਔਰ ਫਿਰ ਉਸ ਦਿਨ ਜਿਹੜਾ ਉਹ, ਕਿਉਂਕਿ ਉਹ ਤੁਹਾਡਾ ਆਪਣਾ ਖਾਸ ਦਿਨ ਹੈਗਾ, ਤੇ ਉਹ ਫਿਰ ਜੋੜਾ ਜਿਹੜਾ ਹੈਗਾ ਉਹ ਸਾਨੂੰ ਤਕਰੀਬਨ ਜਿਹੜਾ ਮੈਰਿਜ ਸੈਲੀਬ੍ਰੈਂਟ ਹੈ ਉਹ 2-3 ਵਾਰੀ ਪਹਿਲੇ ਤੁਹਾਨੂੰ ਮਿਲਦਾ ਹੈਗਾ, ਔਰ ਤੁਹਾਨੂੰ ਸਾਰੇ ਜਿਹੜੀ ਪ੍ਰਕਿਰਿਆ ਉਹ ਸਮਝਾ ਦਿੰਦਾ ਕਿ ਕੀ ਵਿਧੀ ਰਹੇਗੀ. ਸ਼ਾਦੀ ਵਾਲੇ ਦਿਨ 2 ਵਿਟਨੈਸਿਸ ਚਾਹੀਦੀਆਂ ਹੁੰਦੀਆਂ ਜਿਹੜੀਆਂ ਬੜੀਆਂ ਜ਼ਰੂਰੀ ਹੈ, ਔਰ ਉਹਦੇ 'ਚ ਇੱਕੋ ਕੰਡੀਸ਼ਨ ਹੈ ਕਿ ਉਹ 18 ਸਾਲ ਤੋਂ ਤੋਂ ਉੱਪਰ ਹੋਣੀ ਚਾਹੀਦੀ ਉਹਨਾਂ ਦੀ ਉਮਰ। ਉਹ ਤੁਹਾਡੇ ਨਾਲ ਸਾਰੇ ਪੇਪਰਸ ਤੇ ਸਾਈਨ ਕਰਦੇ ਆ, ਔਰ ਜਿਸ ਤਰ੍ਹਾਂ ਵਿਟਨੈਸ ਦਾ ਮਤਲਬ ਹੈ, ਇਹਦਾ ਮਤਲਬ ਹੈ ਕਿ ਉਹ ਸਾਕਸ਼ੀ ਨੇ ਇਸ ਵਿਆਹ ਲਈ।
ਤੇ ਜਿੱਥੇ ਤੁਸੀਂ ਇਹ ਸਾਰੀਆਂ ਰਿਕੁਆਇਰਮੈਂਟਸ ਦੀਆਂ ਜ਼ਰੂਰਤਾਂ ਦੀ ਗੱਲ ਕੀਤੀ ਹੈ, ਉੱਥੇ ਮੈਂ ਇਹ ਜ਼ਰੂਰ ਪੁੱਛਣਾ ਚਾਹਾਂਗੀ ਕਿ ਇਹ ਆਸਟ੍ਰੇਲੀਆ ਦੇ ਵਿੱਚ ਸਿਰਫ ਆਸਟ੍ਰੇਲੀਆ ਦੇ ਨਾਗਰਿਕ ਹੀ ਆਪਣਾ ਵਿਆਹ ਰਜਿਸਟਰ ਕਰਵਾ ਸਕਦੇ ਨੇ ਜਾਂ ਵਿਦੇਸ਼ਾਂ ਦੇ ਲੋਕ ਵੀ ਕਰ ਸਕਦੇ ਨੇ?
ਨਹੀਂ ਜੀ, ਆਸਟ੍ਰੇਲੀਆ ਕਹਿੰਦਾ ਹੈ ਕਿ ਜੀ ਆਇਆਂ ਨੂੰ ਇਹ ਕੋਈ ਵੀ ਵਿਆਹ ਕਰ ਸਕਦਾ ਹੈ ਇੱਥੇ ਆ ਕੇ। ਜੇ ਤੁਸੀਂ ਵਿਜ਼ਿਟਰ ਹੋ ਸਪੋਜ਼ ਕਰੋ, ਜਾਂ ਤੁਹਾਡੇ ਇੱਥੇ ਫੈਮਿਲੀ ਹੈਗੀ ਹੈ, ਤੁਸੀਂ ਉਹਨਾਂ ਨੂੰ ਮਿਲਣ ਆਏ ਹੋ, ਪਰ ਤੁਸੀਂ ਕਹਿੰਦੇ ਹੋ ਚਲੋ ਅਸੀਂ ਆਪਣੀ ਆਸਟ੍ਰੇਲੀਆ 'ਚ ਹੀ ਵਿਆਹ ਕਰ ਲੈਂਦੇ ਹਾਂ, ਲੀਗਲੀ ਤੁਸੀਂ ਇੱਥੇ ਵਿਆਹ ਕਰ ਸਕਦੇ ਹੋ, ਤੁਹਾਨੂੰ ਕੋਈ ਰੋਕ ਟੋਕ ਨਹੀਂ ਹੈ, ਲੇਕਿਨ ਇਹਦਾ ਅਰਥ ਇਹ ਨਹੀਂ ਹੈ ਕਿ ਤੁਹਾਨੂੰ ਆਸਟ੍ਰੇਲੀਆ ਦੇ ਨਾਗਰਿਕ ਬਣਨ ਦਾ ਰਸਤਾ ਮਿਲ ਗਿਆ। ਉਹਦੇ ਲਈ ਤੁਸੀਂ ਆਪਣਾ ਜਿਹੜਾ ਨਾਰਮਲ ਪ੍ਰੋਸੈਸ ਹੈ, ਜੇ ਤੁਸੀਂ ਇੱਥੇ ਲੰਬਾ ਰਹਿਣਾ ਚਾਹੁੰਦੇ ਹੋ ਜਾਂ ਤੁਸੀਂ ਜੀਵਨ ਭਰ ਰਹਿਣਾ ਚਾਹੁੰਦੇ ਹੋ, ਉਹਦੇ ਲਈ ਫਿਰ ਤੁਹਾਨੂੰ ਡਿਪਾਰਟਮੈਂਟ ਆਫ ਇਮੀਗ੍ਰੇਸ਼ਨ ਐਂਡ ਬਾਰਡਰ ਪ੍ਰੋਟੈਕਸ਼ਨ ਵਾਲਿਆਂ ਦੇ ਥਰੂ ਸਾਰਾ ਪ੍ਰੋਪਰ ਆਪਣਾ ਕਾਗਜ਼ ਜਿਹੜੇ ਕਾਰਵਾਈ ਉਹ ਕਰਨੀ ਪੈਂਦੀ ਹੈ।
ਤੁਸੀਂ ਜਿਵੇਂ ਗੱਲ ਕੀਤੀ ਕਿ ਜੋ ਕਾਨੂੰਨੀ ਵਿਧੀ ਹੈ ਉਹਦੇ ਮੁਤਾਬਕ ਤਾਂ ਸਿਰਫ ਇੱਕ ਜੋੜੇ ਦਾ ਤੇ ਦੋ ਗਵਾਹਾਂ ਦਾ ਮੌਜੂਦ ਹੋਣਾ ਜ਼ਰੂਰੀ ਹੈ।
ਸੋ
ਇਹ ਕਈ ਲੋਕ ਨੇ ਜਿਹੜੇ ਰਜਿਸਟਰੀ ਦੇ ਦਫ਼ਤਰ ਜਾ ਕੇ ਇੱਦਾਂ ਦਾ ਵਿਆਹ ਕਰਦੇ ਨੇ, ਪਰ ਐਜ਼ ਅ ਮੈਰਿਜ ਸੈਲੀਬ੍ਰੈਂਟ ਤੁਸੀਂ ਕਿਤੇ ਵੀ ਜਾ ਕੇ, ਜਿਵੇਂ ਤੁਸੀਂ ਇੰਟਰਵਿਊ ਦੇ ਸ਼ੁਰੂ 'ਚ ਕਿਹਾ ਕਿ ਤੁਸੀਂ ਹਵਾ, ਪਾਣੀ, ਧਰਤੀ ਕਿਤੇ ਮਰਜ਼ੀ ਆਸਟ੍ਰੇਲੀਆ ਦੇ ਵਿੱਚ ਕਰ ਸਕਦੇ ਹੋ, ਸੋ ਉਸ ਬਾਰੇ ਦੱਸੋ ਜਦੋਂ ਦਫ਼ਤਰ ਤੋਂ ਬਾਹਰ ਵਿਆਹ ਹੁੰਦਾ ਹੈ ਉਹ ਕਿਸ ਤਰ੍ਹਾਂ ਦੀ ਸੈਰੇਮਨੀ ਹੁੰਦੀ ਹੈ?
ਜੀ, ਤੁਸੀਂ ਉਹਨੂੰ ਜਿੰਨਾ ਅਲੈਬੋਰੇਟ, ਜਿੰਨਾ ਵਿਸਤਾਰ ਪੂਰਵਕ, ਜਿੰਨਾ ਵਧੀਆ ਕਰਨਾ ਚਾਹੋ, ਜਿਸ ਤਰ੍ਹਾਂ ਇੱਕ ਨਾਰਮਲ ਵਿਆਹ ਹੁੰਦਾ ਹੈ ਉਹ ਹੋ ਸਕਦਾ ਹੈ। ਜੇ ਤੁਸੀਂ ਆਪਣੀ ਰਿਲੀਜੀਅਸ ਵੈਡਿੰਗ ਵੀ ਕਰ ਰਹੇ ਹੋ, ਸਪੋਜ਼ ਕਰੋ ਕੋਈ ਵਾਈਨਰੀ ਜਾਂ ਜਿੱਥੇ ਵੀ ਬਾਹਰ ਕੋਈ ਕਮਿਊਨਿਟੀ ਸੈਂਟਰ ਤੁਸੀਂ ਬੁੱਕ ਕੀਤਾ ਹੈਗਾ, ਤੁਹਾਡੇ ਸਾਰੇ ਗੈਸਟ ਆ ਸਕਦੇ ਹੈ, ਤੇ ਉਹਦੇ ਨਾਲ ਹੀ ਤੁਸੀਂ ਇਹ ਵੀ ਰਜਿਸਟਰ ਕਰ ਸਕਦੇ ਹੋ ਸ਼ਾਦੀ।
ਅੱਛਾ,
ਸੋ ਇੱਕ ਤਾਂ ਜਿਸ ਤਰ੍ਹਾਂ ਫੇਰੇ ਹੋ ਗਏ, ਜਿਸ ਤਰ੍ਹਾਂ ਆਪਣੇ ਪੰਜਾਬੀਆਂ ਦੇ ਹਿੰਦੂ ਜਾਂ ਸਿੱਖਿਜ਼ਮ ਜੋ ਵੀ ਫੋਲੋ ਅਸੀਂ ਕਰਨੇ ਆ, ਉਹਦੇ ਨਾਲ ਅਸੀਂ ਸ਼ਾਦੀ ਕਰ ਲਈ, ਉਸ ਤੋਂ ਬਾਅਦ ਮੇਰੇ ਵਰਗਾ ਕੋਈ ਸੈਲੀਬ੍ਰੈਂਟ ਜਿਹੜਾ ਉਹ ਨਾਲ ਹੀ ਤੁਹਾਡੀ ਰਜਿਸਟਰ ਕਰ ਦੇਗਾ ਵੈਡਿੰਗ। ਉਹਦੇ ਵਿੱਚ ਤੁਸੀਂ ਇੱਕ ਬੇਸਿਕ ਕੁਝ ਕਾਨੂੰਨੀ ਸ਼ਬਦ ਜਿਹੜੇ ਨੇ ਉਹਨਾਂ ਦਾ ਪ੍ਰਯੋਗ ਕਰਨਾ ਜ਼ਰੂਰੀ ਹੈ, ਉਹ ਇੱਕ ਤਰ੍ਹਾਂ ਦਾ ਇੱਕ ਵਚਨ ਕਹਿ ਲਓ, ਜਿਸ ਤਰ੍ਹਾਂ ਸਾਡੇ ਹੁੰਦੇ ਆ, ਉਸੇ ਤਰ੍ਹਾਂ ਇੱਕ ਕਥਾ ਹੁੰਦੀ ਹੈ, ਉਹ ਕਹਿਣਾ ਜ਼ਰੂਰੀ ਹੁੰਦਾ ਇੱਕ ਦੂਜੇ ਨੂੰ, ਔਰ ਉਸ ਤੋਂ ਬਾਅਦ ਮੈਰਿਜ ਸੈਲੀਬ੍ਰੈਂਟ ਜਿਹੜਾ ਹੈਗਾ ਉਹ ਤਿੰਨ ਕਾਗਜ਼ਾਂ ਤੇ ਤੁਹਾਡੇ ਨਾਲ ਔਰ ਤੁਹਾਡੇ ਦੋਨੋਂ ਗਵਾਹਾਂ ਦੇ ਨਾਲ ਸਾਈਨ ਕਰਾਏਗਾ, ਤੇ ਉਹ ਇੱਕ ਬੜਾ ਰੌਣਕੀ ਤਰੀਕਾ ਹੁੰਦਾ ਹੈ। ਮਤਲਬ ਜਿਸ ਤਰ੍ਹਾਂ ਤੁਸੀਂ ਫੈਮਿਲੀ, ਫਰੈਂਡ ਸਾਰੇ ਜਿਹੜੇ ਆ ਤੁਹਾਡੇ ਸਪੋਰਟ ਚ ਹੁੰਦੇ ਆ, ਤੇ ਉਹ ਤੁਸੀਂ ਤੁਹਾਡੀ ਇੱਕ ਬੜੀ ਅੱਛੀ ਯਾਦਗਾਰ ਮੈਮਰੀ ਬਣ ਸਕਦੀ ਹੈਗੀ ਹੈ। ਉਹਦੇ ਵਿੱਚ ਅਸੀਂ ਤੁਹਾਡੀ ਮਦਦ ਕਰਨੀ ਹੈ ਸਾਰੀ, ਤੁਹਾਡੇ ਤੁਸੀਂ ਕੀ ਲਿਖਣਾ ਚਾਹੁੰਦੇ ਹੋ, ਇੱਕ ਪੂਰੀ ਸੈਰੇਮਨੀ ਬਣਾਉਣੀ ਹੈ, ਕਿਸ ਤਰ੍ਹਾਂ ਕੀ ਹੋਏਗਾ, ਜੇ ਤੁਸੀਂ ਰਿੰਗ ਸੈਰੇਮਨੀ ਕਰਨਾ ਚਾਹ ਰਹੇ ਹੋ, ਤੁਸੀਂ ਸਭ ਕੁਛ ਜੋ ਕੁਛ ਅਸੀਂ ਆਪਣੇ ਸ਼ਾਦੀਆਂ 'ਚ ਕਰਨਾ ਚਾਹੁੰਦੇ ਹਾਂ ਉਸ ਦਿਨ, ਸ਼ਾਦੀ ਵਾਲੇ ਦਿਨ, ਉਹ ਸਭ ਕੀਤਾ ਜਾ ਸਕਦਾ ਹੈਗਾ। ਔਰ ਜਿੱਥੇ ਤੁਸੀਂ ਚਾਹੋ ਤੁਸੀਂ ਵੈਡਿੰਗ ਮੈਰਿਜ ਸੈਲੀਬ੍ਰੈਂਟ ਨੂੰ ਦੱਸ ਸਕਦੇ ਹੋ, ਕੀ ਪਤਾ ਉਹ ਸ਼ਾਇਦ ਜੇ ਬਈ ਜਿਸ ਤਰ੍ਹਾਂ ਪ੍ਰੋਪਰ ਮੈਲਬਰਨ ਨਹੀਂ ਹੈ, ਥੋੜੀ ਦੂਰ ਹੈ, ਜਾਂ ਮੈਂ ਪਰਥ ਤੋਂ ਮੈਲਬਰਨ ਆ ਰਹੀ ਹਾਂ ਸ਼ਾਦੀ ਲਈ, ਤੇ ਫਿਰ ਥੋੜਾ ਬਹੁਤ ਸਾਡੇ ਚਾਰਜਿਸ ਵੱਧ ਜਾਂਦੇ ਹੈ, ਪਰ ਅਦਰਵਾਈਜ਼ ਕੋਈ ਵੀ ਸੈਲੀਬ੍ਰੈਂਟ ਜਿਹੜਾ ਹੈਗਾ ਉਹ ਇੱਕ ਤੁਹਾਡੀ ਖਾਸ ਅਨੋਖੀ ਯਾਦਗਾਰ ਜਿਹੜੀ ਹੈ ਉਮਰ ਭਰ ਦੀ ਉਹ ਬਣ ਜਾਂਦੀ ਹੈ ਤੁਹਾਡੀ ਸ਼ਾਦੀ ਦੀ।
ਜੀ, ਤੇ ਇਸ ਬਾਰੇ ਦੱਸੋ, ਕਿਉਂਕਿ ਪਹਿਲਾਂ ਜਦੋਂ ਮੈਂ ਤੁਹਾਡੇ ਨਾਲ ਗੱਲ ਕਰ ਰਹੀ ਸਾਂ ਤਾਂ ਤੁਸੀਂ ਦੱਸਿਆ ਕਿ ਅਲੱਗ ਅਲੱਗ ਤਰ੍ਹਾਂ ਦੀਆਂ ਸੈਰੇਮਨੀਜ਼ ਹੁੰਦੀਆਂ ਨੇ, ਤੇ ਆਪਣੇ ਭਾਰਤੀ ਭਾਈਚਾਰੇ ਦੇ ਲੋਕ ਵੀ ਕਈ ਵਾਰ ਜੋ ਲਾਵਾਂ ਜਾਂ ਫੇਰੇ ਹੁੰਦੇ ਨੇ ਉਹਨਾਂ ਦੇ ਉੱਤੇ ਇੱਕ ਮਾਡਰਨ ਟਵਿਸਟ ਦੇ ਕੇ ਉਹ ਸੈਰੇਮਨੀਜ਼ ਕਰਦੇ ਨੇ, ਉਸ ਬਾਰੇ ਥੋੜਾ ਦੱਸ ਸਕਦੇ ਹੋ ਸਾਨੂੰ?
ਜੀ ਜੀ, ਦੇਖੋ ਜੀ, ਹੁਣ ਆਸਟ੍ਰੇਲੀਆ ਅਸੀਂ ਬੜੇ ਮਲਟੀਕਲਚਰਲ ਹੋ ਗਏ ਹਾਂ, ਬਹੁਤ ਸਾਰੇ ਫਰਕ ਫਰਕ ਸਮੁਦਾਇ ਦੇ ਬੱਚੇ ਇੱਕ ਦੂਜੇ ਨਾਲ ਵਿਆਹ ਕਰਨ ਲੱਗ ਪਏ ਹੈ, ਤੇ ਉਹਦੇ ਨਾਲ ਕੀ ਹੁੰਦਾ ਕਈ ਵਾਰੀ ਜਿਹੜਾ ਉਹਨੂੰ ਮੈਂ ਜਿਹੜੀ ਸੈਰੇਮਨੀ ਬਹੁਤ ਕਰਾਉਂਦੀ ਹਾਂ ਉਹਨੂੰ ਸਭ ਪਤੀ ਜਾਂ 7 steps ਟੁਗੈਦਰ ਕਿਹਾ ਜਾਂਦਾ ਹੈਗਾ। ਉਹਦੇ ਵਿੱਚ ਉਹ ਕੀ ਕਰ ਰਹੇ ਹਾਂ, ਜਿਸ ਤਰ੍ਹਾਂ ਅਸੀਂ 7 ਫੇਰੇ ਲੈਂਦੇ ਹਾਂ ਜਾਂ ਲਾਵਾਂ ਲੈਂਦੇ ਹਾਂ, ਉਸੇ ਤਰੀਕੇ ਨਾਲ ਉਹ ਜਿਹੜੇ ਹੈ ਉਹ 7 ਕਦਮ ਇਕੱਠੇ ਟੁਰਦੇ ਹੈਗੇ ਹੈ, ਔਰ ਹਰ ਕਦਮ ਦੇ ਨਾਲ ਇੱਕ ਦੂਜੇ ਨੂੰ ਇੱਕ ਪ੍ਰੋਮਿਸ ਦਿੰਦੇ ਹੈ ਜਾਂ ਵਚਨ ਦਿੰਦੇ ਹੈ ਕਿ ਮੈਂ ਤੇਰਾ ਸਾਰੀ ਉਮਰ ਭਰ ਖਿਆਲ ਰੱਖਾਂਗਾ ਜਾਂ ਮੈਂ ਤੁਹਾਨੂੰ ਪਿਆਰ ਕਰਦੀ ਰਹਾਂਗੀ, ਔਰ ਇਹ ਸਭ ਜਿਹੜੇ ਵਰਡਸ ਹੈਗੇ ਹੈ ਉਹ ਜੋੜਾ ਜਿਹੜਾ ਹੈਗਾ ਉਹ ਆਪ ਲਿਖ ਸਕਦਾ ਹੈਗਾ।
ਤੇ ਇਸ ਤੋਂ ਇਲਾਵਾ ਤੁਸੀਂ ਇੱਕ ਦੋ ਹੋਰ ਸੈਰੇਮਨੀਜ਼ ਦੀ ਵੀ ਗੱਲ ਕੀਤੀ ਸੀ, ਜੇ ਸੰਖੇਪ ਦੇ ਵਿੱਚ ਥੋੜਾ ਉਹਨਾਂ ਬਾਰੇ ਦੱਸ ਸਕੋ, ਕਿਉਂਕਿ ਉਹ ਕਾਫੀ ਦਿਲਚਸਪ ਸਨ ਉਹ ਚੀਜ਼ਾਂ।
ਜੀ ਜੀ ਜੀ, ਇਸ ਤਰ੍ਹਾਂ ਇਸੇ ਤਰ੍ਹਾਂ ਇੱਕ ਜਿਹੜੀ ਬਹੁਤ ਕਾਮਨ ਹੈਗੀ ਹੈ ਉਹ ਹੈਗੀ ਹੈ ਜੀ ਹੈਂਡ ਫਾਸਟਨਿੰਗ, ਮਤਲਬ ਕਿ ਦੋਨਾਂ ਹੱਥਾਂ ਨੂੰ, ਜਿਸ ਤਰ੍ਹਾਂ ਅਸੀਂ ਅਗੇਨ ਮੈਂ ਤੇ ਉਹਦੇ ਨਾਲ ਇਹ ਰਿਲੇਟ ਕਰਾਂਗੀ ਕਿ ਜਿਸ ਤਰ੍ਹਾਂ ਅਸੀਂ ਆਪਣੇ ਇੰਡੀਅਨ ਸਟਾਈਲ ਵਿੱਚ ਹੱਥ ਬੰਨੇ ਹੁੰਦੇ ਆ ਜਾਂ ਇੱਕ ਦੂਜੇ ਦਾ ਕੱਪੜਾ ਪਕੜ ਕੇ ਸ਼ਾਦੀ ਦੇ ਟਾਈਮ ਤੇ ਹੁੰਦਾ, ਉਸੇ ਤਰੀਕੇ ਮੁੰਡਾ ਕੁੜੀ ਦੇ ਹੱਥ ਬੰਨ ਤੇ ਜਾਂਦੇ ਆ ਇੱਕ ਸੋਫਟ ਨਾਈਸ ਲੁਕਿੰਗ ਪਿੰਕ ਰੰਗ ਦਾ ਜਾਂ ਕੋਈ ਉਹਨਾਂ ਦੀ ਚੋਇਸ ਦੇ ਕੱਪੜੇ ਨਾਲ, ਔਰ ਫਿਰ ਉਹ ਪ੍ਰੋਮਿਸ ਕਰਦੇ ਹੈ ਇੱਕ ਦੂਜੇ ਨੂੰ, ਤੇ ਉਹ ਜਿਹੜਾ ਸਾਈਨ ਆਫ 8 ਬਣ ਜਾਂਦਾ ਕਿਉਂਕਿ ਉਹਨਾਂ ਨੇ ਇੱਕ ਦੂਜੇ ਨਾਲ ਹੱਥ ਕ੍ਰੋਸ ਕੀਤੇ ਹੁੰਦੇ, ਤੇ ਉਹ ਸਿਗਨੀਫਾਈ ਕਰਦਾ ਕਿ ਲਵ ਇਜ਼ ਇਨਫਾਈਨਾਈਟ, ਉਹ ਇਨਫਿਨਿਟੀ ਦਾ ਸਾਈਨ ਹੋ ਜਾਂਦਾ ਜਿਸ ਤਰ੍ਹਾਂ ਕਹਿ ਲਓ। ਫਿਰ ਇੱਕ ਹੋਰ ਜਿਹੜੀ ਹੈ ਉਹਦੇ ਚ ਅਸੀਂ ਸੈਂਡ ਜਿਹਨੂੰ ਕਹੀਦਾ, ਰੇਤ ਨੂੰ ਫਰਕ ਫਰਕ ਰੰਗਾਂ ਦੀ ਰੇਤ ਮਿਲ ਜਾਂਦੀ ਹੈ ਇੱਥੇ, ਔਰ ਉਹ ਫਰਕ ਰੰਗਾਂ ਦੀ ਰੇਤ ਜਿਹੜੀ ਹੈ ਉਹ ਮੁੰਡਾ ਕੁੜੀ ਦੇ ਫਰਕ ਫੈਮਿਲੀ ਮੈਂਬਰ ਜਿਹੜੇ ਹੈ ਇੱਕ ਸੋਹਣੀ ਜਿਹੀ ਬੋਤਲ ਵਿੱਚ ਪਾਉਂਦੇ ਨੇ। ਜਿਸ ਤਰ੍ਹਾਂ ਜੇ ਮਦਰ ਹੈ ਉਹਨੇ ਬਲੂ ਪਾਈ ਹੈ ਤੇ ਮੇ ਬੀ ਮਦਰ ਇਨ ਲਾ ਰੈਡ ਪਾਏਗੀ, ਉਹ ਫਰਕ ਫਰਕ ਰੰਗਾਂ ਦੀ ਜਿਹੜੀ ਸੈਂਡ ਹੈ ਉਹ ਇੱਕ ਪੂਰੀ ਵੱਡੀ ਸਾਰੀ ਬੋਤਲ ਵਿੱਚ ਇਕੱਠੀ ਹੋ ਜਾਂਦੀ ਹੈ, ਔਰ ਉਹ ਫਿਰ ਆਪਣੇ ਘਰ ਰੱਖ ਲੈਂਦੇ ਹੈਗੇ ਹੈ, ਇੱਕ ਯਾਦਗਾਰ ਬਣ ਜਾਂਦੀ ਹੈ ਉਹ ਵੀ। ਸੋ ਦੈਟ ਇਜ਼ ਅਨਦਰ ਵਨ। ਫਿਰ ਇੱਕ ਹੋਰ ਜਿਹੜੀ ਬਹੁਤ ਪਾਪੂਲਰ ਸੈਰੇਮਨੀ ਹੈ ਉਹਦੇ ਵਿੱਚ ਲੋਕ ਕਬੂਤਰ ਉਡਾਉਂਦੇ ਨੇ, ਕਿਉਂਕਿ ਕਬੂਤਰਾਂ ਨੂੰ ਜਿਹੜਾ ਡਵਸ ਜਿਹੜੀਆਂ ਨੇ ਵਾਈਟ ਡਵਸ ਆਰ ਰਿਲੇਟਿਡ ਟੂ ਪਿਆਰ ਦੇ ਨਾਲ, ਜਿਹੜਾ ਰੋਮਾਂਸ ਜਿਹਨੂੰ ਕਹਿੰਦੇ ਉਹਦੇ ਨਾਲ, ਉਹ ਵੀ ਦੋਨੋਂ ਮਿਲ ਕੇ ਸਾਰੇ ਇਮੀਡੀਏਟ ਫੈਮਿਲੀ ਮੈਂਬਰਸ ਨੂੰ ਲੋਕ ਕਹਿੰਦੇ ਆ ਕਿ ਆ ਕੇ ਤੁਸੀਂ ਬਲੂਨਸ ਦੇ ਨਾਲ ਇਹ ਸੈਰੇਮਨੀ ਜਨਰਲੀ ਕੀਤੀ ਜਾਂਦੀ ਹੈਗੀ ਹੈ, ਇੱਕ ਉਹ ਹੈ। ਫਿਰ ਇੱਕ ਮੋਮਬੱਤੀ ਜਲਾਉਣ ਦਾ ਬਹੁਤ ਇੱਥੇ ਰਿਵਾਜ ਹੈ ਜੀ। ਉਹਦੇ ਚ ਕੀ ਹੁੰਦਾ ਕਿ ਜਿਸ ਤਰ੍ਹਾਂ ਪਹਿਲੇ ਮਦਰ ਨੇ ਜਲਾਈ, ਸ਼ਾਇਦ ਜੇ ਮਾਂ ਨੇ ਜਲਾਈ, ਉਸ ਤੋਂ ਬਾਅਦ ਮੁੰਡਾ ਜਲਾਏਗਾ, ਉਸ ਤੋਂ ਬਾਅਦ ਕੁੜੀ, ਉਹ ਇਕੱਠੀ ਜਿਹੜੀ ਹੈ ਫਿਰ ਉਹ ਮੁੰਡਾ ਕੁੜੀ ਇਕੱਠੇ ਲਿਆ ਕੇ ਇੱਕੋ ਕਾਮਨ ਕੈਂਡਲ ਜਲਾਉਂਦੇ ਹੈਗੇ ਹੈ। ਬੇਸਿਕਲੀ ਬਲੈਂਡਿੰਗ ਆਫ ਫੈਮਿਲੀਜ਼ ਕਹਿ ਲਓ ਕਿ ਅਸੀਂ ਹੁਣ ਦੋ ਪਰਿਵਾਰ ਜਿਹੜੇ ਨੇ ਉਹ ਇੱਕ ਹੋ ਗਏ ਆ। ਜਾਂ ਫਿਰ ਇੱਕ ਹੋਰ ਹੈ ਜਿਹੜੀ ਉਹ ਲੌਗ ਕਟਿੰਗ, ਮੈਂ ਉਹਦੇ ਬਾਰੇ ਜ਼ਰੂਰ ਦੱਸਣਾ ਚਾਹਾਂਗੀ ਕਿਉਂਕਿ ਉਹ ਸਾਡੇ ਪੰਜਾਬੀਆਂ ਨੂੰ ਬਹੁਤ ਅੱਛੀ ਲੱਗਦੀ ਹੈ ਕਿ ਇੱਕ ਵੱਡਾ ਸਾਰਾ ਲੱਕੜੀ ਦਾ ਤਨਾ, ਪੇੜ ਦਾ ਤਨਾ, ਔਰ ਉਹ ਦੋਨੋਂ ਮੁੰਡਾ ਕੁੜੀ ਜਿਹੜੇ ਆ ਉਹਦੇ ਚ ਵੱਡਾ ਸਾਰੀ ਆਰੀ ਰੱਖ ਦਿੰਦੇ ਨੇ ਤੇ ਦੋਨੋਂ ਇੱਕ ਪਾਸਿਓਂ ਖਿੱਚਦੇ ਨੇ ਇੱਕੋ ਇੱਕੋ ਪਾਸਿਓਂ, ਇਹ ਕਹਿਣ ਲਈ ਕਿ ਜ਼ਿੰਦਗੀ ਦੀਆਂ ਕੋਈ ਵੀ ਮੁਸ਼ਕਿਲਾਂ ਆਉਣਗੀਆਂ ਤੇ ਉਹਨੂੰ ਅਸੀਂ ਰਲ ਕੇ ਸੋਲਵ ਕਰਾਂਗੇ।
ਜੀ ਬਹੁਤ ਖੂਬ, ਬੜੀਆਂ ਪਿਆਰੀਆਂ ਸੈਰੇਮਨੀਜ਼ ਹੁੰਦੀਆਂ ਨੇ ਤੇ ਮੈਨੂੰ ਪੂਰਾ ਯਕੀਨ ਹੈ ਕਿ ਤੁਸੀਂ ਵੀ ਉਹਨਾਂ ਨੂੰ ਇੰਨਾ ਹੀ ਇੰਜੋਏ ਕਰਦੇ ਹੋਵੋਗੇ ਜਿੰਨਾ ਮੈਰਿਜ ਦੀਆਂ ਪਾਰਟੀਜ਼ ਕਰਦੀਆਂ ਨੇ। ਤੇ ਮੈਂ ਤੁਹਾਡੇ ਤੋਂ ਇਹ ਜ਼ਰੂਰ ਪੁੱਛਣਾ ਚਾਹਾਂਗੀ ਕਿ ਕਾਫੀ ਤੁਹਾਨੂੰ ਐਕਸਪੀਰੀਅੰਸ ਹੈ, ਤਜਰਬਾ ਹੈ ਇਸ ਚੀਜ਼ ਦਾ, ਪਿਛਲੇ 10 ਸਾਲਾਂ ਤੋਂ ਤੁਸੀਂ ਕਰਦੇ ਆਏ ਹੋ, ਤੇ ਕੀ ਤੁਹਾਡੇ ਕਰੀਅਰ ਦੇ ਵਿੱਚ ਕੋਈ ਤੁਹਾਨੂੰ ਸਭ ਤੋਂ ਅਜੀਬੋ ਗਰੀਬ ਕੋਈ ਰਿਕੁਐਸਟ ਆਈ ਹੋਏ ਕਿਸੇ ਜੋੜੇ ਵੱਲੋਂ ਜੋ ਤੁਸੀਂ ਕੀਤੀ ਜਾਂ ਨਹੀਂ ਕੀਤੀ ਪਰ ਤੁਹਾਨੂੰ ਲੱਗਿਆ ਹੋਏ ਕਿ ਇਹ ਤੁਹਾਡੇ ਸਾਰੇ ਕਰੀਅਰ ਦੇ ਵਿੱਚ ਇੱਕ ਸਟੈਂਡ ਆਊਟ ਰਿਕੁਐਸਟ ਸੀ?
ਹਜੇ ਤੱਕ ਤੇ ਮੈਂ ਇਹ ਕਹਾਂ ਜੀ ਕਿ ਮੈਨੂੰ ਇੱਕ ਵਾਰੀ ਕਿਹਾ ਗਿਆ ਸੀ, ਇੱਥੇ ਸਾਡੇ ਪਰਥ ਦੇ ਨੇੜੇ ਇੱਕ ਸ਼ਹਿਰ ਹੈ ਯੋਰਕ, ਔਰ ਉੱਥੇ ਹੌਟ ਏਅਰ ਬਲੂਨਸ ਦਾ ਬੜਾ ਇੱਕ ਟਾਈਮ ਆਉਂਦਾ ਹੈ ਜਦੋਂ ਉੱਥੇ ਅਸੀਂ ਜਾਂਦੇ ਹਾਂ ਸਾਰੇ ਰੌਣਕ ਲਈ। ਮੈਨੂੰ ਕਿਹਾ ਗਿਆ ਸੀ ਕਿ ਉੱਥੇ ਇੱਕ ਸ਼ਾਦੀ ਕਰਾਈ ਜਾਏ ਔਰ ਉਹ ਬਲੂਨ ਦੇ ਅੰਦਰ ਹੋਣੀ ਸੀਗੀ, ਲੇਕਿਨ ਮੈਂ ਥੋੜਾ ਹਾਈਟਸ ਤੋਂ ਡਰਦੀ ਹਾਂ ਆਪ ਹੀ, ਆਈ ਵੁੱਡ ਸੇ ਸੋ, ਤੇ ਆਈ ਵਾਜ਼ ਨਾਟ ਗੇਮ ਫੋਰ ਇਟ। ਮੈਂ ਉਹਨਾਂ ਨੂੰ ਕਿਹਾ ਕਿ ਬਈ ਤੁਸੀਂ ਜਿਹੜਾ ਇੱਕ ਦੂਜੇ ਨਾਲ ਐਕਸਚੇਂਜ ਜਿਹੜੇ ਕਰਨੇ ਆ ਵਰਡਸ, ਉਹ ਤੁਸੀਂ ਥੱਲੇ ਕਰ ਲਓ, ਫਿਰ ਤੁਸੀਂ ਉੱਪਰ ਚਲੇ ਜਾਓ ਜਿਹੜੇ ਤੁਸੀਂ ਰੌਣਕ ਮੇਲਾ ਕਰਨਾ। ਔਰ ਇਹੀ ਹੁੰਦਾ ਜਦੋਂ ਮੈਂ ਪਾਣੀ ਚ ਵੀ ਸ਼ਾਦੀ ਕਰਾਉਂਦੀ ਹਾਂ ਆਈ ਵੁੱਡ ਸੇ, ਕਿਉਂਕਿ ਉਹ ਤਾਂ ਸ਼ਿਪ ਫਿਰ ਪਾਣੀ ਚ ਲੈ ਜਾਂਦੇ ਆ, ਪਰ ਮੈਂ 4 ਘੰਟੇ ਜਾਂ 6 ਘੰਟੇ ਦੀ ਜਿਹੜੀ ਉਹਨਾਂ ਦੀ ਪਾਰਟੀ ਹੈਗੀ ਹੈ ਉਹਦੇ ਵਿੱਚ ਸੰਮਿਲਿਤ ਨਹੀਂ ਹੋਣਾ ਚਾਹ ਰਹੀ ਹੈਗੀ। ਤੇ ਸੋ ਇਸ ਕਰਕੇ ਮੈਂ ਰਿਕੁਐਸਟ ਕਰਨੀ ਆ ਕਿ ਸ਼ਾਦੀ ਜਿਹੜੀ ਹੈ ਉਹ ਪਾਣੀ ਚ ਕਰੋ, ਲੇਕਿਨ ਨੇੜੇ ਨੇੜੇ ਕਰ ਲਓ, ਔਰ ਫਿਰ ਮੈਨੂੰ ਵਾਪਸ ਡ੍ਰੌਪ ਕਰਕੇ ਤੁਸੀਂ ਆਪਣੀ ਪਾਰਟੀ ਜਿਹੜੀ ਹੈ ਕੰਟੀਨਿਊ ਕਰੋ।
ਜੀ ਬਿਲਕੁਲ। ਅੱਛਾ, ਜਾਂਦੇ ਜਾਂਦੇ ਦਾ ਸਵਾਲ ਬਿੰਦੀਆ ਜੀ, ਅੱਜ ਬਹੁਤ ਵੱਡੀ ਨੈਸ਼ਨਲ ਖਬਰ ਆਈ ਹੈ ਕਿ ਜੋ ਪੋਸਟਲ ਸਰਵੇ ਸੀ ਸੇਮ ਸੈਕਸ ਮੈਰਿਜ ਦਾ, ਉਹਦੇ ਨਤੀਜੇ ਆਏ ਹਨ ਤੇ ਮੈਜੋਰਿਟੀ ਨੇ ਉਹਦੇ ਵਿੱਚ ਹਾਂ ਵੋਟ ਕਰਕੇ ਇਸ ਸਰਵੇ ਨੂੰ ਅੱਗੇ ਵਧਾਇਆ ਹੈ ਤੇ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਸਾਲ ਦੇ ਅਖੀਰ ਤੱਕ ਪਾਰਲੀਮੈਂਟ ਦੇ ਵਿੱਚ, ਸੰਸਦ ਦੇ ਵਿੱਚ ਇਸ ਨੂੰ ਕਾਨੂੰਨ ਬਣਾ ਦਿੱਤਾ ਜਾਵੇਗਾ। ਐਜ਼ ਅ ਸੈਲੀਬ੍ਰੈਂਟ ਮੈਂ ਤੁਹਾਡੇ ਤੋਂ ਪੁੱਛਣਾ ਚਾਹਾਂਗੀ ਕਿ ਜੇ ਇਹ ਕਾਨੂੰਨ ਬਣ ਜਾਂਦਾ ਹੈ ਤਾਂ ਕੀ ਜੋ ਇਹ ਇੰਡਸਟਰੀ ਹੈ ਮੈਰਿਜ ਸੈਲੀਬ੍ਰੈਂਟਸ ਦੀ ਤੇ ਮੈਰਿਜ ਇੰਡਸਟਰੀ, ਇਹਦੇ ਵਿੱਚ ਵਾਧਾ ਹੋਵੇਗਾ, ਡਿਮਾਂਡ ਵਧੇਗੀ, ਕਿਸ ਤਰ੍ਹਾਂ ਦਾ ਰਿਐਕਸ਼ਨ ਹੋਏਗਾ?
ਦੇਖੋ, ਕਿਉਂਕਿ ਸ਼ਾਦੀਆਂ ਹੋਰ ਹੋਣ ਲੱਗ ਪੈਣਗੀਆਂ, ਸੋ ਆਫਕੋਰਸ ਇਹ ਤਾਂ ਹੈ ਹੀ ਕਿ ਸਾਡੇ ਕੋਲ ਜ਼ਿਆਦਾ ਕਪਲ ਮੇ ਬੀ ਸੇਮ ਸੈਕਸ ਕਪਲ ਅਪਰੋਚ ਕਰਨਗੇ ਸਾਨੂੰ। ਔਰ ਮੇਰੇ ਹਿਸਾਬ ਨਾਲ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਇਹੀ ਕਹਿੰਦਾ ਕਿ ਅਸੀਂ ਲੋਕ ਜਜਮੈਂਟਲ ਨਹੀਂ ਹੋ ਸਕਦੇ ਹੈਗੇ, ਕਿਉਂਕਿ ਇੱਕ ਹੈ ਪਰਸਨਲ ਚੋਇਸ ਹੈਗੀ ਹੈ, ਜੋ ਪਾਰਲੀਮੈਂਟ ਕਹੇਗੀ, ਜੋ ਜੋ ਸਾਰੇ ਪ੍ਰਜਾਤੰਤਰ ਹੈ ਸਾਡਾ ਆਸਟ੍ਰੇਲੀਅਨ, ਸੋ ਇਟਸ ਅ ਡੈਮੋਕ੍ਰੇਸੀ, ਸੋ ਹਰ ਬੰਦੇ ਦੇ ਆਪਣਾ ਇੱਕ ਪਰਸਨਲ ਵਿਊ ਹੋਏਗਾ ਕਿ ਉਹ ਇਹੋ ਜਿਹੇ ਵਿਆਹ ਕਰਨਾ ਚਾਹੇਗਾ ਜਾਂ ਨਹੀਂ ਕਰਨਾ ਚਾਹੇਗਾ, ਪਰ ਓਵਰਆਲ ਅਸੀਂ ਵੀ ਆਰ ਓਪਨ ਟੂ ਇਟ, ਮੈਂ ਇਹੀ ਕਹਿ ਸਕਦੀ ਹਾਂ ਇਸ ਵੇਲੇ।
ਠੀਕ ਹੈ ਬਿੰਦੀਆ ਜੀ, ਤੇ ਜਾਂਦੇ ਜਾਂਦੇ ਤੁਸੀਂ ਜੇ ਸਾਡੇ ਸਰੋਤਿਆਂ ਨੂੰ ਦੱਸਣਾ ਚਾਹੋ ਕਿ ਜੇ ਕਿਸੇ ਹੋਰ ਨੂੰ ਆਸਟ੍ਰੇਲੀਆ ਦੇ ਵਿੱਚ ਵਿਆਹ ਸ਼ਾਦੀ ਬਾਰੇ ਕੋਈ ਹੋਰ ਜਾਣਕਾਰੀ ਚਾਹੀਦੀ ਹੈ ਤਾਂ ਉਹ ਕਿੱਥੇ ਜਾ ਕੇ ਪਤਾ ਕਰ ਸਕਦੇ ਨੇ?
ਦੇਖੋ ਪ੍ਰੀਤੀ, ਜੇ ਤੁਸੀਂ ਕੁਛ ਵੀ ਸਾਡੇ ਕੋਈ ਵੀ ਸ਼ਰੋਤਾ ਇਹ ਪਤਾ ਕਰਨਾ ਚਾਹੁੰਦੇ ਨੇ ਕਿ ਆਸਟ੍ਰੇਲੀਆ ਚ ਵਿਆਹ ਕਿਸ ਤਰ੍ਹਾਂ ਕਰਾਉਣਾ, ਕਿੱਥੇ ਹੋ ਸਕਦਾ, ਤੇ ਬੈਸਟ ਇਜ ਕਿ ਤੁਸੀਂ ਵੈਬਸਾਈਟ ਤੇ ਜਾਓ www.ag.gov.au, ਐਂਡ ਉਹਦੇ ਅੰਦਰ ਗੈਟਿੰਗ ਮੈਰਿਡ ਇਨ ਆਸਟ੍ਰੇਲੀਆ, ਉਹਦੇ ਅੰਦਰ ਜਾਓਗੇ ਤੇ ਤੁਹਾਨੂੰ ਜਿਹੜਾ ਹੈਗਾ ਸਾਰਾ ਤਰੀਕਾ ਮਿਲ ਜਾਏਗਾ ਔਰ ਜਿਹੜਾ ਸਾਡਾ ਬੇਸਿਕ ਨੋਟਿਸ ਆਫ ਇੰਟੈਂਸ਼ਨ ਆਫ ਮੈਰਿਜ ਹੈਗਾ ਉਹ ਉੱਥੇ ਆਨਲਾਈਨ ਅਪਲੋਡਡ ਹੈਗਾ ਤੁਸੀਂ ਉਹ ਡਾਊਨਲੋਡ ਕਰ ਸਕਦੇ ਹੋ ਉਹਦੇ ਤੇ ਲਿਖ ਸਕਦੇ ਹੋ ਔਰ ਫਿਰ ਇੱਕ ਰਜਿਸਟਰ ਹੈਗਾ ਸਾਰਾ ਨੇਸ਼ਨ ਵਾਈਡ ਮੈਰਿਜ ਸੈਲੀਬ੍ਰੈਂਟਸ ਦਾ ਉਹਦੇ ਤੇ ਉਹ ਤੁਹਾਨੂੰ ਮਿਲ ਸਕਦਾ ਤੁਸੀਂ ਕੋਈ ਮੈਰਿਜ ਸੈਲੀਬ੍ਰੈਂਟ ਜਿਹੜਾ ਤੁਸੀਂ ਚਾਹੋ ਉਹਨੂੰ ਵੀ ਉਹਦੇ ਥਰੂ ਰਾਹੀਂ ਲੱਭ ਸਕਦੇ ਹੋ
ਠੀਕ ਹੈ ਜੀ ਬਹੁਤ ਅੱਛਾ ਲੱਗਿਆ ਅੱਜ ਤੁਸੀਂ ਆਪਣਾ ਸਮਾਂ ਕੱਢ ਕੇ ਸਾਨੂੰ ਬੜੀ ਮਹੱਤਵਪੂਰਨ ਜਾਣਕਾਰੀ ਦਿੱਤੀ ਮੈਰਿਜ ਲਾਜ਼ ਬਾਰੇ ਤੇ ਆਸਟ੍ਰੇਲੀਆ ਵਿੱਚ ਵਿਆਹ ਕਰਾਉਣ ਬਾਰੇ ਸੋ ਸਾਡੇ ਨਾਲ ਗੱਲਬਾਤ ਕਰਨ ਲਈ ਬਹੁਤ ਬਹੁਤ ਧੰਨਵਾਦ
ਥੈਂਕ ਯੂ
SBS ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਸੁਣਨ ਲਈ ਬਹੁਤ ਬਹੁਤ ਧੰਨਵਾਦ ਤੁਸੀਂ ਸਾਡਾ ਪ੍ਰੋਗਰਾਮ ਰੋਜ਼ਾਨਾ ਰਾਤ ਦੇ 9 ਵਜੇ ਤੋਂ 10 ਵਜੇ ਤੱਕ ਲਾਈਵ ਸੁਣ ਸਕਦੇ ਹੋ ਆਪਣੀ ਸਹੂਲਤ ਅਨੁਸਾਰ ਸਾਡੀ ਵੈਬਸਾਈਟ ਦੁਆਰਾ ਜਾਂ ਫਿਰ SBS ਯੋਰ ਲੈਂਗੁਏਜ ਐਪ ਰਾਹੀਂ ਸੁਣ ਸਕਦੇ ਹੋ ਹੋਰ ਜਾਣਕਾਰੀ ਲਈ SBS.com.au/punjabi ਤੇ ਜਾਓ